ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈ ਹੋ ਉਬਾਰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈ ਹੋ ਉਬਾਰ। ਸਤਿਗੁਰ ਸੁਖ ਵੇਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ। ਸਤਿਗੁਰ ਸੁਖ ਵੇਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬਦਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਆਏ ਗੁਰੂ ਪਿਆਰੇ ਖਾਲਸਾ ਜੀ ਅਤੇ ਸਮੂਹ ਸਾਧ ਸੰਗਤ ਜੀਓ, ਅਸੀਂ ਜੁਗੋ ਜੁਗ ਅਟਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਖਾਲਸਾ ਪੰਥ ਦੇ ਮਹਾਨ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ, ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਇਲਾਹੀ ਦਰਗਾਹੀ ਹੁਕਮਨਾਮਾ ਸਾਹਿਬ, ਜੋ ਫੁਰਮਾਨ ਸਮੁੱਚੀ ਕਾਇਨਾਤ ਨੂੰ ਸਤਿਗੁਰੂ ਸਾਹਿਬ ਜੀ ਨੇ ਦਿੱਤਾ, ਜਗਤ ਜਲੰਦੇ ਨੂੰ ਤਾਰਨ ਦੇ ਵਾਸਤੇ, ਸਾਨੂੰ ਸਮਝਾਉਣ ਦੇ ਵਾਸਤੇ ਕਿ ਸਾਡੇ ਜੀਵਨ ਦਾ ਲਾਹਾ ਕੀ ਹੈ, ਅਸੀਂ ਜ਼ਿੰਦਗੀ ਵਿੱਚ ਕਰਨ ਕੀ ਆਏ ਹਾਂ, ਅਤੇ ਕਿਵੇਂ ਜਿਹੜਾ ਸਾਰਾ ਸੰਸਾਰ ਆ ਉਹ ਅੱਗ ਵਿੱਚ ਮੱਚ ਰਿਹਾ ਹੈ, ਸੜ ਬਲ ਰਿਹਾ ਹੈ। ਸਤਿਗੁਰੂ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ, ਧੁਰਕੀ ਬਾਣੀ ਦੇ ਰਾਹੀਂ ਸਾਨੂੰ ਸਾਰੇ ਜੀਵਾਂ ਨੂੰ ਇਸ ਮਾਤ ਲੋਕ ਦੇ ਵਿੱਚ ਆ ਕਰਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਅਕਾਲ ਪੁਰਖ ਵਾਹਿਗੁਰੂ ਰੱਬ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ ਦੁਨੀਆਂ ਵਿੱਚ ਆਏ। ਇਸ ਤੋਂ ਪਹਿਲਾਂ ਵੀ ਬੜੇ ਅਵਤਾਰ ਬੜੇ ਪੈਗੰਬਰ ਆਏ, ਕੋਈ ਬ੍ਰਹਮੇ ਦਾ ਅਵਤਾਰ ਆਇਆ, ਕੋਈ ਹੋਰਾਂ ਦੇ ਅਵਤਾਰ ਆਏ, ਕੋਈ ਰੱਬ ਦਾ ਪੈਗਾਮ ਲੈ ਕੇ ਪੈਗੰਬਰ ਆਏ, ਪਰ ਇਹ ਪਹਿਲੀ ਵਾਰ ਹੋਇਆ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਹੀ ਜੋਤ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਇਸ ਜਗਤ ਜਲੰਦੇ ਨੂੰ ਤਾਰਨ ਦੇ ਵਾਸਤੇ, ਇਸ 'ਤੇ ਕਿਰਪਾ ਕਰਨ ਦੇ ਵਾਸਤੇ ਆਉਣਾ ਪਿਆ। ਸਤਿਗੁਰੂ ਸਾਹਿਬ ਜੀ ਨੇ ਮੁਕੰਮਲ ਤੌਰ 'ਤੇ ਇੱਕ ਨਿਆਰੇ ਧਰਮ, ਇੱਕ ਨਿਆਰੇ ਪੰਥ ਅਤੇ ਇੱਕ ਨਿਆਰੀ ਕੌਮ ਦੀ ਸਿਰਜਣਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੁੱਲੇ ਭਟਕੇ ਜੀਵਾਂ ਨੂੰ ਰਾਹ ਦਿਖਾਇਆ ਅਤੇ ਅੱਜ ਵੀ ਸਦੀਆਂ ਤੋਂ ਚੱਲੀ ਹੋਈ ਮਰਿਆਦਾ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਇਲਾਹੀ ਹੁਕਮਨਾਮਾ ਬਖਸ਼ਿਆ ਹੈ। ਅੱਜ ਦਾ ਇਹ ਹੁਕਮਨਾਮਾ ਸਾਹਿਬ ਨਵੀਨ ਸਰੂਪਾਂ ਦੇ ਵਿੱਚ ਅੰਗ 853 'ਤੇ ਸੁਭਾਇਮਾਨ ਹੈ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਅੱਜ ਹੁਕਮ ਬਖਸ਼ਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ।
ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜਗਿਆਸੂ ਰੂਪ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਅਰਦਾਸ ਬੇਨਤੀ ਕਰਦੇ ਨੇ ਤੇ ਸਾਨੂੰ ਵੀ ਅਰਦਾਸ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਨੇ। ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਅੱਜ ਜਿਹੜਾ ਜਗਤ ਆ ਉਹ ਵਿਕਾਰਾਂ ਦੀ ਮੈਲ, ਵਿਕਾਰਾਂ ਦੀ ਅੱਗ ਦੇ ਵਿੱਚ ਮੱਚ ਰਿਹਾ। ਅਸੀਂ ਸਾਰੇ ਸੋਚਦੇ ਹਾਂ ਕਿਵੇਂ ਮੱਚ ਰਿਹਾ, ਕਿਸੇ ਦੇ ਵਿੱਚ ਕਾਮ, ਕਿਸੇ ਦੇ ਵਿੱਚ ਕ੍ਰੋਧ, ਕਿਸੇ ਦੇ ਵਿੱਚ ਲੋਭ, ਕਿਸੇ ਦੇ ਵਿੱਚ ਮੋਹ ਅਤੇ ਸਭ ਤੋਂ ਵੱਡਾ ਹੰਕਾਰ ਸਾਰੇ ਜੀਵਾਂ ਦੇ ਵਿੱਚ ਪ੍ਰਬਲ ਹੋਇਆ। ਇਹ ਪੰਜਾਂ ਵਿਕਾਰਾਂ ਦੇ ਵੱਸ ਆ ਕੇ ਬੰਦਾ ਮਾੜੇ ਕਰਮ ਕਰਦਾ, ਪਾਪ ਕਮਾਉਂਦਾ, ਜ਼ੁਲਮ ਕਰਦਾ ਅਤੇ ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਫਸ ਕੇ ਜਿਹੜਾ ਸਾਰਾ ਜਗਤ ਆ ਉਹ ਜਲ ਰਿਹਾ, ਉਹ ਮੱਚ ਰਿਹਾ। ਅੱਜ ਅਸੀਂ ਦੇਖਦੇ ਹਾਂ ਕਿਤੇ ਹੰਕਾਰ ਦੇ ਵਿੱਚ ਆ ਕੇ, ਮੋਹ ਦੇ ਵਿੱਚ ਆ ਕੇ ਜੀਵ ਇੱਕ ਦੂਜੇ ਦਾ ਕਤਲ ਕਰ ਦਿੰਦੇ ਆ, ਇੱਕ ਦੂਜੇ ਦੇ ਉੱਤੇ ਫੌਜਾਂ ਚਾੜ ਦਿੰਦੇ ਆ, ਮਨੁੱਖਤਾ ਦਾ ਘਾਣ ਕਰਦੇ ਆ ਅਤੇ ਉਹਨਾਂ ਨੂੰ ਰੱਬ ਦਾ ਡਰ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਉਹ ਜੀਵ ਵਿਕਾਰਾਂ ਦੇ ਵੱਸ ਪਏ ਹੋਏ ਨੇ। ਉਹ ਜੀਵ ਮਾੜੇ ਜੋ ਵਿਕਾਰ ਨੇ ਜੋ ਉਸ ਬੰਦੇ ਦੇ ਮਨ ਨੂੰ ਆਪਣੇ ਵੱਸ ਵਿੱਚ ਕਰਕੇ ਉਹ ਤੋਂ ਕਰਮ, ਮਾੜੇ ਕੰਮ ਕਰਾਉਂਦੇ ਨੇ, ਉਸ ਦੇ ਵਿੱਚ ਜਲ ਰਹੇ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਨ ਦੀ ਸਾਨੂੰ ਜਾਚ ਸਿਖਾਉਂਦੇ ਆ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਹੇ ਅਕਾਲ ਪੁਰਖ, ਜੇ ਤੂੰ ਕਿਰਪਾ ਕਰੇ, ਜੇ ਤੇਰੀ ਮਿਹਰ ਹੋਵੇ ਤਾਂ ਹੀ ਇਹ ਜਗਤ ਜਲੰਦੇ ਨੂੰ ਬਚਾਇਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਸ ਨੂੰ ਰੱਖ ਲਵੋ।
ਜਿਤ ਦੁਬਾਰਾ ਉਭਰੈ ਤਿੱਤੈ ਲੈ ਹੋ ਉਬਾਰ।
ਭਾਵੇਂ ਕਿ ਜੋ ਦੁਨੀਆਂ ਦੇ ਜੀਵਾਂ ਦੇ ਕਰਮ ਨੇ ਉਹਨਾਂ ਕਰਮਾਂ ਦੇ ਮੁਤਾਬਕ ਜੀਵ ਕਦੇ ਵੀ ਛੁੱਟ ਨਹੀਂ ਸਕਦਾ, ਕਿਉਂਕਿ ਇੱਕ ਪੁੰਨ ਦੇ ਪਿੱਛੇ ਜੀਵ ਲੱਖਾਂ ਪਾਪ ਕਰਦਾ। ਇੱਕ ਚੰਗੇ ਕੰਮ ਨੂੰ ਅੱਗੇ ਕਰਕੇ ਅਸੀਂ ਆਪਣੀਆਂ ਹਜ਼ਾਰਾਂ ਲੱਖਾਂ ਬੁਰਿਆਈਆਂ ਮਾੜੇ ਕੰਮਾਂ ਨੂੰ ਲੁਕਾਉਂਦੇ ਹਾਂ। ਇਸ ਕਰਕੇ ਆਪਣੇ ਕਰਮਾਂ ਦੇ ਨਾਲ, ਆਪਣੇ ਗਿਆਨ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਆਪਣੇ ਲੇਖੇ ਦੇ ਨਾਲ ਜੀਵ ਕਦੇ ਵੀ ਛੁੱਟ ਨਹੀਂ ਸਕਦਾ। ਲੇਖਿਆਂ ਦੇ ਵਿੱਚ ਜੇ ਪੈ ਜਾਈਏ ਤਾਂ ਸਾਡੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ। ਇਸ ਮਨ ਨੂੰ ਜਨਮਾਂ ਜਨਮਾਂ ਦੀ ਇੰਨੀ ਮੈਲ ਲੱਗੀ ਆ ਕਿ ਅਸੀਂ ਸਾਰੀ ਉਮਰ ਵੀ ਚੰਗੇ ਕੰਮ ਪੁੰਨ ਕਮਾਈ ਜਾਈਏ ਤਾਂ ਜੋ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਪਾਰ ਉਤਾਰਾ ਕਿਵੇਂ ਹੋ ਸਕਦਾ ਜੇ ਅਕਾਲ ਪੁਰਖ ਮਿਹਰ ਕਰਨ? ਜਗਤ ਜਲੰਦੇ ਦੀ ਰੱਖਿਆ ਤਾਂ ਹੀ ਹੋ ਸਕਦੀ ਆ ਜੇ ਸੱਚੇ ਪਾਤਸ਼ਾਹ ਜੀ ਸਾਡੇ ਤੇ ਤਰਸ ਕਰਨ। ਤਾਂ ਸਤਿਗੁਰੂ ਸਾਹਿਬ ਜੀ ਬੇਨਤੀ ਕਰਦੇ ਨੇ ਜਿੱਤ ਦੁਆਰੈ ਉੱਭਰੈ। ਜਿਹੜੇ ਵੀ ਤਰੀਕੇ ਦੇ ਨਾਲ ਇਸ ਨੂੰ ਸ਼ਾਂਤੀ ਮਿਲ ਸਕਦੀ ਹੋਵੇ, ਇਸ ਦੀ ਅੱਗ ਬੁੱਝ ਸਕਦੀ ਹੋਵੇ, ਤਿੱਤੈ ਲਿਹੋ ਉਬਾਰ, ਉਸੇ ਤਰੀਕੇ ਦੇ ਨਾਲ ਹੇ ਵਾਹਿਗੁਰੂ ਇਸ ਨੂੰ ਪਾਰ ਉਤਾਰਾ ਕਰਦੇ, ਇਸ ਦੀ ਬੰਦ ਖਲਾਸੀ ਕਰਦੇ। ਕਿਉਂਕਿ ਇਸ ਦੀ ਬੰਦ ਖਲਾਸੀ ਤੇਰੇ ਤਰਸ ਤੇਰੀ ਰਹਿਮਤ ਤੋਂ ਬਿਨਾਂ ਨਹੀਂ ਹੋ ਸਕਦੀ।
ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਦਾ ਹੱਲ ਦੱਸਦੇ ਨੇ। ਐ ਮਨੁੱਖ, ਜੇ ਤੈਨੂੰ ਵਿਕਾਰ ਤੰਗ ਕਰਦੇ ਨੇ, ਜੇ ਤੇਰੇ ਮਨ ਦੇ ਵਿੱਚ ਪਾਪ ਆਉਂਦੇ ਨੇ, ਤੇਰਾ ਮਨ ਕਦੇ ਸੁਖੀ ਨਹੀਂ ਹੁੰਦਾ। ਕਿਉਂਕਿ ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਨਾ ਤਾਂ ਸੁੱਖ ਬਹੁਤੇ ਪੈਸੇ ਨਾਲ ਆ ਸਕਦਾ। ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜਾਵੇ, ਮਾਇਆ ਦਾ ਮੋਹ ਜਿੰਨਾ ਮਰਜ਼ੀ ਪਾ ਲਵੇ, ਇਹ ਬੇਅੰਤ ਆ, ਇਸ ਦਾ ਕਦੇ ਅੰਤ ਨਹੀਂ ਆਉਣਾ। ਪੂਰਨ ਸੁੱਖ ਤੇ ਆਨੰਦ ਦੀ ਪ੍ਰਾਪਤੀ ਪੈਸੇ ਦੇ ਵਿੱਚੋਂ ਨਹੀਂ ਹੋਣੀ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ। ਲੋਕੀ ਆਪਣਾ ਮਨ ਪਰਚਾਵਾ ਕਰਨ ਨੂੰ ਗੰਦੇ ਗੀਤ ਸੁਣਦੇ ਨੇ, ਗੰਦੇ ਨਾਚ ਦੇਖਦੇ ਨੇ, ਤੇ ਸਾਨੂੰ ਲੱਗਦਾ ਕਿ ਇਹਨਾਂ ਗੰਦੇ ਗੀਤਾਂ ਤੇ ਨਾਚਾਂ ਨਾਲ ਸਾਡੀ ਤ੍ਰਿਪਤੀ ਹੋਜੂ। ਕਦੇ ਨਹੀਂ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਨਾ ਹੀ ਤਾਂ ਨਾਟਕ ਚੇਟਕ ਦੇਖ ਕੇ ਬੰਦੇ ਨੂੰ ਸੁੱਖ ਮਿਲ ਸਕਦਾ। ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਨਾ ਹੀ ਜਿਹੜਾ ਸੁੱਖ ਆ ਉਹ ਬਹੁਤੇ ਦੇਸ਼ਾਂ ਨੂੰ ਬਹੁਤੀਆਂ ਥਾਵਾਂ ਉੱਤੇ ਰਾਜ ਕਰਕੇ ਸੁੱਖ ਵੀ ਨਹੀਂ ਮਿਲ ਸਕਦਾ। ਸਰਬ ਸੁੱਖਾ ਹਰ ਘਰ ਗੁਣ ਗਾਏ, ਸਾਰੇ ਸੁੱਖਾਂ ਦਾ ਮੂਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ, ਆਪਣੇ ਜੀਵਨ ਨੂੰ ਸਫਲਾ ਕਰਨਾ। ਕਿਉਂਕਿ ਹੋਰ ਜਿਹੜੀਆਂ ਚੀਜ਼ਾਂ ਨੇ, ਹੋਰ ਜਿਹੜੀਆਂ ਵਸਤੂਆਂ ਨੇ, ਬੰਦਾ ਕਮਾਉਂਦਾ ਜ਼ਰੂਰ ਆ, ਜੇ ਕਮਾਈ ਕਰਦਾ ਮਿਹਨਤ ਕਰਦਾ ਤਾਂ ਹੀ ਰੋਟੀ ਮਿਲਦੀ ਆ, ਪਰ ਇਹ ਚੀਜ਼ਾਂ ਸਦੀਵ ਕਾਲ ਨਿਭਣ ਵਾਲੀਆਂ ਨਹੀਂ। ਜੇ ਮਨੁੱਖ ਨਿਰਾ ਪੈਸੇ ਨਾਲ ਪਿਆਰ ਪਾ ਕੇ ਰੱਬ ਨੂੰ ਭੁੱਲ ਜੇ ਤਾਂ ਅਖੀਰ ਜਿਉਂ ਮੱਧ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਏ ਭੂਤ ਰਹਿਣ ਕਿਉਂ ਦੀਆ। ਜਿਵੇਂ ਮਧੂਮੱਖੀ ਬੜੀ ਮਿਹਨਤ ਦੇ ਨਾਲ ਤਿਲ ਤਿਲ ਕਰਕੇ ਫੁੱਲਾਂ ਦੇ ਵਿੱਚੋਂ ਸ਼ਹਿਦ ਇਕੱਠਾ ਕਰਦੀ ਆ, ਫੁੱਲਾਂ ਦੇ ਵਿੱਚੋਂ ਸ਼ਹਿਦ ਇਕੱਠਾ ਕਰਕੇ ਉਹ ਆਪਣੇ ਛੱਤੇ ਦੇ ਵਿੱਚ ਪਾਉਂਦੀ ਆ ਕਿ ਬਾਅਦ 'ਚੋਂ ਮੇਰੇ ਕੰਮ ਆਊਗਾ, ਪਰ ਅਖੀਰ ਹੁੰਦਾ ਕੀ ਆ, ਛੱਤਾ ਚੋਣ ਵਾਲਾ ਸਾਰਾ ਸ਼ਹਿਦ ਲੈ ਜਾਂਦਾ। ਉਸੇ ਤਰ੍ਹਾਂ ਹੀ ਬੰਦਾ ਜਿੰਨੀ ਵੀ ਕਮਾਈ ਕਰਦਾ, ਜੋ ਪੂੰਜੀ ਜੋੜਦਾ, ਉਹ ਸਾਰੀ ਪੂੰਜੀ ਜਦੋਂ ਬੰਦੇ ਦੀ ਮੌਤ ਹੁੰਦੀ ਆ ਉਦੋਂ ਹੋਰ ਹੀ ਕੋਈ ਲੈ ਜਾਂਦਾ। ਇਸ ਕਰਕੇ ਨਿਰਾ ਪੈਸੇ ਨਾਲ, ਨਿਰਾ ਪੂੰਜੀ ਨਾਲ ਪਿਆਰ ਪਾ ਕੇ ਵੀ, ਨਿਰੇ ਨਾਚ ਗਾਣੇ ਗੰਦੇ ਗੀਤ ਸੁਣ ਕੇ, ਨਿਰਾ ਰਾਜ ਭਾਗ ਪ੍ਰਾਪਤ ਕਰਕੇ, ਇਹਨਾਂ ਸਾਰੀਆਂ ਚੀਜ਼ਾਂ ਨਾਲ ਸਥਾਨਕ ਸੁੱਖ ਤਾਂ ਪ੍ਰਾਪਤ ਹੋ ਸਕਦਾ ਕੁਝ ਸਮੇਂ ਦੇ ਵਾਸਤੇ, ਜਾਂ ਜਿੰਨਾ ਚਿਰ ਜੀਵਨ ਆ, ਲੰਬਾ ਸੁੱਖ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸਤਿਗੁਰ ਸੁੱਖ ਵੇਖਾ ਲਿਆ। ਅਸਲੀ ਜਿਹੜਾ ਸੁੱਖ ਤੇ ਆਨੰਦ ਆ ਉਹ ਸਤਿਗੁਰੂ ਨੇ ਸਾਨੂੰ ਦਿਖਾ ਦਿੱਤਾ। ਉਹ ਸੁੱਖ ਤੇ ਆਨੰਦ ਕਿਹੜਾ ਵਾ? ਉਹ ਸੁੱਖ ਆ ਬੰਦ ਬੰਦ ਕੱਟੇ ਤੇ ਵੀ ਉਹ ਸੁੱਖ ਦੂਰ ਨਹੀਂ ਹੁੰਦਾ, ਸੀਸ ਲੱਥੇ ਤੇ ਵੀ ਉਹ ਸੁੱਖ ਦੂਰ ਨਹੀਂ ਹੁੰਦਾ, ਪੁੱਤਰ ਵਾਰਿਆਂ ਤੇ ਵੀ ਉਹ ਸੁੱਖ ਦੂਰ ਨਹੀਂ ਹੁੰਦਾ, ਖੋਪੜ ਲਹਾਏ ਤੇ ਵੀ ਉਹ ਸੁੱਖ ਦੂਰ ਨਹੀਂ ਹੁੰਦਾ। ਉਹ ਸੁੱਖ ਜਿਹੜਾ ਵਾ ਉਹਨੂੰ ਕੋਈ ਵੀ ਦੁੱਖ ਮੇਟ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਖਸ਼ਿਆ ਹੋਇਆ ਸੁੱਖ ਆ ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਹਿਲਾ ਨਹੀਂ ਸਕਦੀ, ਕੋਈ ਵੀ ਦੁਨੀਆ ਦੀ ਤਾਕਤ ਉਸ ਨੂੰ ਮੇਟ ਨਹੀਂ ਸਕਦੀ। ਭਾਈ ਤਾਰੂ ਸਿੰਘ ਖੋਪੜ ਲਹਾ ਕੇ ਵੀ ਆਨੰਦ ਵਿੱਚ ਨੇ, ਭਾਈ ਮਨੀ ਸਿੰਘ ਜੀ ਬੰਦ ਬੰਦ ਕਟਵਾ ਕੇ ਵੀ ਆਨੰਦ ਦੇ ਵਿੱਚ ਨੇ। ਮੌਜੂਦਾ ਕਾਲ ਦੇ ਵਿੱਚ ਵੀ ਸਿੰਘਾਂ ਨੇ ਬੇਅੰਤ ਸ਼ਹਾਦਤਾਂ ਪਾਈਆਂ, ਉਹ ਸਦਾ ਆਨੰਦ ਦੇ ਵਿੱਚ ਰਹੇ। ਕਿਉਂ? ਕਿਉਂਕਿ ਉਹਨਾਂ ਕੋਲ ਸਤਿਗੁਰੂ ਸਾਹਿਬ ਜੀ ਦਾ ਸੱਚਾ ਸੁੱਖ ਸੀ। ਸਤਿਗੁਰ ਸੁੱਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ। ਤੇ ਸਤਿਗੁਰੂ ਦਾ ਇਹ ਸੱਚਾ ਸੁੱਖ ਕਿਵੇਂ ਮਿਲਦਾ? ਸਤਿਗੁਰੂ ਦਾ ਇਹ ਸੱਚਾ ਸੁੱਖ ਧੁਰ ਕੀ ਬਾਣੀ ਦੇ ਵਿੱਚੋਂ ਮਿਲਦਾ। ਨਿਰੇ ਗਿਆਨੀ ਬਣਨ ਨਾਲ, ਨਿਰਾ ਗਿਆਨ ਇਕੱਠਾ ਕਰਨ ਨਾਲ, ਕਿਤਾਬਾਂ ਪੜ੍ਹਨ ਨਾਲ, ਨਿਰਿਆ ਆਪਣੇ ਦਿਮਾਗ ਦੀ ਵਰਤੋਂ ਕਰਕੇ ਆਪਣੇ ਹਉਮੈ ਹੰਕਾਰ ਨੂੰ ਪੱਠੇ ਪਾਉਣ ਨਾਲ ਇਹ ਸੁੱਖ ਨਹੀਂ ਮਿਲਦਾ। ਇਹ ਸੁੱਖ ਉਦੋਂ ਮਿਲਦਾ ਜਦੋਂ ਸਤਿਗੁਰੂ ਸਾਹਿਬ ਜੀ ਅੱਗੇ ਜਿਹੜਾ ਮਨੁੱਖ ਆ ਉਹ ਢਹਿ ਪੈਂਦਾ, ਜਦੋਂ ਆਪਣੀ ਹਉਮੈ ਨੂੰ ਆਪਣੀ ਮਤ ਨੂੰ ਤਿਆਗ ਕੇ ਬੰਦਾ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਮਾਨ ਤਨ ਧਨ ਅਰਪਣ ਕਰ ਦਿੰਦਾ। ਇਸੇ ਕਰਕੇ ਹੀ ਤਾਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਤੋਂ ਸੀਸ ਦੀ ਮੰਗ ਕੀਤੀ ਕਿ ਖਾਲਸਾ ਜੀ ਆਪਣਾ ਤਨ ਮਨ ਧਨ ਸਾਰਾ ਗੁਰੂ ਨੂੰ ਗੁਰਬਾਣੀ ਨੂੰ ਅਰਪਣ ਕਰ ਦਿਓ। ਸੋ ਜਿਹੜਾ ਸੱਚਾ ਸੁੱਖ ਆ ਉਹ ਸੱਚੇ ਸਤਿਗੁਰੂ ਦੇ ਸ਼ਬਦ ਦੇ ਵਿੱਚ ਸਮਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਬਾਣੀ ਦੇ ਵਿੱਚ ਅਭੇਦਤਾ ਪਾ ਕੇ ਸਦੀਵ ਕਾਲ ਰਹਿਣ ਵਾਲਾ ਸੁੱਖ ਉਹ ਮਿਲ ਜਾਂਦਾ। ਅਤੇ ਜੋ ਵਿਕਾਰਾਂ ਦੀ ਜਲਣ ਆ, ਜੋ ਵਿਕਾਰਾਂ ਦੀ ਭਟਕਣਾ ਵਾ, ਉਹ ਖਤਮ ਹੋ ਜਾਂਦੀ ਆ, ਬੰਦੇ ਦੀ ਬੰਦ ਖਲਾਸੀ ਹੋ ਜਾਂਦੀ ਆ। ਐਸਾ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਸੁੱਖ ਬਖਸ਼ਦੇ ਨੇ।
ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ।
ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਨੂੰ ਹੋਰ ਕੋਈ ਨਹੀਂ ਦਿਸਦਾ ਦੁਨੀਆਂ ਨੂੰ ਤਾਰਨ ਵਾਲਾ, ਦੁਨੀਆਂ ਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ ਦਿਸਦਾ, ਇੱਕ ਰੱਬ ਹੀ ਦਿਸਦਾ, ਇੱਕ ਅਕਾਲ ਪੁਰਖ ਵਾਹਿਗੁਰੂ ਹੀ ਆ ਜਿਹੜਾ ਇਸ ਦੁਨੀਆਂ ਨੂੰ ਪਾਪਾਂ ਦੀ ਨਦੀ ਤੋਂ ਬਚਾ ਸਕਦਾ, ਇਸ ਦੁਨੀਆਂ ਨੂੰ ਮਾੜੇ ਕਰਮਾਂ ਤੋਂ ਬਚਾ ਸਕਦਾ। ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੀਰੀ ਦੇ ਨਾਲ ਨਾਲ ਮੀਰੀ ਵੀ ਦਿੱਤੀ। ਪੀਰੀ ਤੋਂ ਭਾਵ ਭਗਤੀ, ਵਾਹਿਗੁਰੂ ਦੇ ਵਿੱਚ ਅਭੇਦਤਾ, ਤੇ ਮੀਰੀ ਤੋਂ ਭਾਵ ਜੋ ਸਿਆਸੀ ਤਾਕਤ ਹਰ ਸਿੱਖ ਦੇ ਕੋਲ ਹੋਣੀ ਚਾਹੀਦੀ ਆ, ਉਹ ਤਾਕਤ ਦਿੱਤੀ ਤਾਂ ਜੋ ਸਿੱਖ ਦੁਨੀਆਂ ਦੇ ਵਿੱਚ ਜਾ ਕੇ ਦੁਨੀਆਂ ਤੇ ਆਪਣਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਕਾ ਚਲਾ ਕੇ ਦੁਨੀਆਂ ਦੇ ਉੱਤੇ ਸੁੱਖ ਵਰਤਾ ਸਕਣ। ਕਿਉਂਕਿ ਇੱਕ ਖਾਲਸਾ ਪੰਥ ਕੱਲਾ ਖਾਲਸਾ ਪੰਥ ਹੀ ਸਮਰੱਥ ਆ ਦੁਨੀਆਂ ਨੂੰ ਸੁਖੀ ਕਰਨ ਦੇ। ਖਾਲਸੇ ਦੇ ਰਾਜ ਦੇ ਵਿੱਚ ਕੋਈ ਵੀ ਦੁਖੀ ਨਹੀਂ ਸੀ, ਕਿਉਂਕਿ ਖਾਲਸੇ ਦਾ ਜਿਹੜਾ ਰਾਜ ਆ ਉਹ ਗੁਰਬਾਣੀ ਦੇ ਉੱਤੇ ਆਧਾਰਿਤ ਸੀ, ਉਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸਰਬੱਤ ਦੇ ਭਲੇ ਦੇ ਉੱਤੇ ਆਧਾਰਿਤ ਸੀ। ਦੁਨਿਆਵੀ ਰਾਜ ਵੀ ਲੋਕਾਂ ਨੂੰ ਦੁਖੀ ਕਰਦੇ ਨੇ, ਦੁਨਿਆਵੀ ਲੋਕਾਂ ਤੋਂ ਧਨ ਲੁੱਟਦੇ ਨੇ, ਪੈਸਾ ਲੁੱਟਦੇ ਨੇ ਵਿਕਾਰਾਂ ਦੇ ਵੱਸ ਹੋ ਕੇ। ਇਸ ਕਰਕੇ ਜਿੰਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੁਨੀਆਂ ਵਿਕਾਰਾਂ ਵਿੱਚ ਜਲ ਰਹੀ ਆ, ਉਹ ਤੁਸੀਂ ਹੀ ਮਿਹਰ ਕਰੋ, ਤੁਹਾਡੇ ਤੋਂ ਬਿਨਾ ਹੋਰ ਇਸ ਨੂੰ ਕੋਈ ਵੀ ਤਾਰ ਨਹੀਂ ਸਕਦਾ। ਨਾਨਕ ਅਵਰ ਨਾ ਸੁੱਜਈ ਹਰ ਬਿਨ ਬਖਸ਼ਣਹਾਰ, ਤੁਹਾਡੇ ਤੋਂ ਬਿਨਾ ਹੋਰ ਇਸ ਨੂੰ ਕੋਈ ਵੀ ਬਚਾ ਨਹੀਂ ਸਕਦਾ, ਕੋਈ ਵੀ ਬਖਸ਼ ਨਹੀਂ ਸਕਦਾ।
ਮਹੱਲਾ ਤੀਜਾ। ਹਉਮੈ ਮਾਇਆ ਮੋਹਣੀ ਦੂਜੈ ਲੱਗੈ ਜਾਏ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ, ਹਉਮੈ ਮਾਇਆ ਮੋਹਣੀ, ਜਿਹੜਾ ਬੰਦੇ ਦਾ ਹੰਕਾਰ ਆ ਨਾ, ਹਉਮੈ ਆ ਤੇ ਮਾਇਆ ਵਾ, ਉਹ ਬੰਦੇ ਨੂੰ ਮੋਹ ਲੈਂਦੀ ਆ, ਆਪਣੇ ਵੱਸ ਦੇ ਵਿੱਚ ਕਰ ਲੈਂਦੀ ਆ। ਜਿਹੜੇ ਬੰਦੇ ਨੂੰ ਮਾਇਆ ਦਾ ਬਹੁਤਾ ਪਿਆਰ ਹੋਵੇ, ਉਹਨੂੰ ਚਾਰੇ ਪਾਸੇ ਫਿਰ ਮਾਇਆ ਇਕੱਠੀ ਕਰਨੀ ਹੋਈ ਦਿਸਦੀ ਆ, ਉਹਨੂੰ ਤਰਸ ਨਹੀਂ ਆਉਂਦਾ ਕਿਸੇ 'ਤੇ, ਉਹਦੇ ਵਿੱਚੋਂ ਦਇਆ ਖਤਮ ਹੋ ਜਾਂਦੀ ਆ। ਉਹ ਮਾਇਆ ਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਝੂਠ ਫਰੇਬ ਕਰ ਸਕਦਾ, ਹੰਕਾਰ ਦੇ ਵੱਸ ਆਇਆ ਬੰਦਾ ਕਿਸੇ ਨੂੰ ਵੀ ਪੈਰਾਂ ਹੇਠ ਦਰੜ ਸਕਦਾ। ਉਹਦੇ ਵਾਸਤੇ ਕਿਸੇ ਮਨੁੱਖ ਦੀ ਹਸਤੀ ਮਾਇਨੇ ਨਹੀਂ ਰੱਖਦੀ, ਹੰਕਾਰੀ ਬੰਦੇ ਵਾਸਤੇ। ਜੇ ਹੰਕਾਰੀ ਬੰਦੇ ਦਾ ਹੰਕਾਰ ਕੋਈ ਤੋੜੇ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਆ, ਅਤੇ ਉਹ ਕਿਸੇ ਵੀ ਹੱਦ ਤੱਕ ਚਲਿਆ ਜਾਂਦਾ ਆਪਣੇ ਹੰਕਾਰ ਨੂੰ ਪੂਰਾ ਰੱਖਣ ਦੇ ਵਾਸਤੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਜਿਹੜਾ ਹੰਕਾਰ ਹਉਮੈ ਆ ਅਤੇ ਮਾਇਆ ਵਾ, ਉਹ ਬੰਦੇ ਨੂੰ ਮੋਹ ਲੈਂਦੀ ਆ, ਉਹ ਧਰਮ ਤੋਂ ਬੰਦੇ ਨੂੰ ਤੋੜ ਦਿੰਦੀ ਆ, ਉਹ ਅਕਾਲ ਪੁਰਖ ਤੋਂ ਮਨੁੱਖ ਨੂੰ ਤੋੜ ਕੇ ਹੋਰਾਂ ਚੱਕਰਾਂ ਦੇ ਵਿੱਚ ਪਾਈ ਰੱਖਦੀ ਆ, ਅਤੇ ਅਖੀਰ ਬੰਦਾ ਇੱਥੋਂ ਰੋ ਕੇ ਜਾਂਦਾ। ਅਤੇ ਜਦੋਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾਂਦਾ, ਉੱਥੇ ਤਾਂ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਕਿਸੇ ਨੇ ਨਹੀਂ ਦੇਖਣਾ ਕਿ ਕਿਹਦੇ ਕੋਲ ਕਿੰਨਾ ਹੰਕਾਰ ਸੀ, ਕਿਹਦੇ ਕੋਲ ਕਿੰਨਾ ਪੈਸਾ ਸੀ, ਉੱਥੇ ਤਾਂ ਅਮਲਾਂ ਦੇ ਨਿਬੇੜੇ ਹੋਣੇ ਆ। ਸਿਰਫ ਅਮਲਾਂ ਨੂੰ ਦੇਖ ਕੇ ਹੀ ਜਿਹੜੇ ਜਜਮਾਲੇ ਨੇ, ਜਿਹੜੇ ਗੁਨਾਹਗਾਰ ਨੇ, ਉਹਨਾਂ ਨੂੰ ਅਕਾਲ ਪੁਰਖ ਨੇ ਵੱਖ ਕਰ ਦੇਣਾ, ਆਪਣੇ ਘਰ ਦੇ ਵਿੱਚ ਥਾਂ ਨਹੀਂ ਦੇਣੀ। ਚੁਣ ਵੱਖ ਕੱਢੇ ਜਜਮਾਲਿਆ, ਥਾਂ ਉਹਨਾਂ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੂੰਹ ਕਾਲੇ ਹੋਣੇ ਨੇ, ਜਿਨ੍ਹਾਂ ਨੇ ਰੱਬ ਨੂੰ ਛੱਡ ਕੇ ਨਿਰਾ ਹਉਮੈ ਹੰਕਾਰ ਅਤੇ ਮਾਇਆ ਦੇ ਨਾਲ ਪ੍ਰੀਤੀ ਪਾਈ ਆ। ਇਸ ਕਰਕੇ ਗੁਰਸੰਗਤ ਜੀ, ਸਾਨੂੰ ਸਾਰਿਆਂ ਨੂੰ ਹੀ, ਅਸੀਂ ਜਿੱਥੇ ਕਿਰਤ ਕਰਦੇ ਹਾਂ, ਪੈਸਾ ਜੋੜਦੇ ਹਾਂ, ਆਪਣਾ ਪਰਿਵਾਰ ਪਾਲਦੇ ਹਾਂ, ਉੱਥੇ ਹੀ ਸਾਨੂੰ ਸਭ ਤੋਂ ਪਹਿਲਾਂ ਸਾਡੇ ਧਰਮ ਦਾ ਫਰਜ਼ ਨਾਮ ਜਪਣਾ, ਵਾਹਿਗੁਰੂ ਨੂੰ ਯਾਦ ਕਰਨਾ, ਵਾਹਿਗੁਰੂ ਨੂੰ ਸਮਰਪਿਤ ਹੋਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਹਉਮੈ ਮਾਇਆ ਮੋਹਣੀ ਦੂਜੇ ਲੱਗੈ ਜਾਏ। ਇਹ ਬੜੇ ਮਾੜੇ ਨੇ ਇਹ ਵਿਕਾਰ, ਕਿਉਂਕਿ ਇਹ ਬੰਦੇ ਨੂੰ ਰੱਬ ਤੋਂ ਤੋੜ ਕੇ ਦੂਜੇ ਪਾਸੇ ਲਾ ਲੈਂਦੇ ਨੇ, ਬੰਦੇ ਨੂੰ ਭੁਲਾ ਕੇ ਆਪਣੇ ਅਸਲੀ ਮਕਸਦ ਤੋਂ ਦੂਜਿਆਂ ਕੰਮਾਂ ਦੇ ਵਿੱਚ ਲਾ ਲੈਂਦੇ ਹਨ।
ਨਾ ਇਹ ਮਾਰੀ ਨਾ ਮਾਰੈ, ਨਾ ਇਹ ਹਟ ਵਿਕਾਏ।
ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਹੰਕਾਰ ਤੇ ਨਾਮ ਦਾ ਸ਼ੁਰੂ ਤੋਂ ਹੀ ਆਪਸ ਦੇ ਵਿੱਚ ਵਿਰੋਧ ਰਿਹਾ। ਹਰਨਾਖਸ਼ ਹੰਕਾਰੀ ਸੀ ਤੇ ਉਹਦਾ ਪੁੱਤਰ ਪ੍ਰਹਿਲਾਦ ਭਗਤ ਸੀ। ਪ੍ਰਹਿਲਾਦ ਜੀ ਜਦੋਂ ਨਾਮ ਜਪਦੇ ਨੇ ਤਾਂ ਜਿਹੜਾ ਹੰਕਾਰੀ ਹਰਨਾਖਸ ਆ, ਉਸ ਨੂੰ ਈਰਖਾ ਹੁੰਦੀ ਆ, ਉਸ ਨੂੰ ਖਿਝ ਚੜ੍ਹਦੀ ਆ। ਉਹ ਕਹਿੰਦਾ, ਇਹ ਕਹਿ ਜਲੇ ਹਰਨਾਖਸ ਥਲੇ ਹਰਨਾਖਸ, ਮੈਂ ਤੇਰਾ ਪਿਓ ਹਾਂ। ਪਰ ਭਗਤ ਪ੍ਰਹਿਲਾਦ ਜੀ ਕਹਿੰਦੇ, ਪਿਤਾ ਜੀ, ਸਾਡਾ ਸਾਰਿਆਂ ਦਾ ਪਿਓ ਉਹ ਅਕਾਲ ਪੁਰਖ ਵਾਹਿਗੁਰੂ ਆ, ਤੁਸੀਂ ਵੀ ਉਹਦਾ ਨਾਮ ਜਪੋ। ਤਾਂ ਜਿਹੜਾ ਹੰਕਾਰਿਆ ਹੋਇਆ ਹਰਨਾਖਸ ਆ, ਉਸ ਨੇ ਭਗਤ ਜੀ ਤੇ ਵਾਅਦਾ ਕੀਤਾ। ਉਹਨੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਕਿ ਮੈਂ ਇਸ ਨੂੰ ਮਨਾਵਾਂ। ਤਾਂ ਜਦੋਂ ਅਖੀਰ ਤੇ ਤੰਗ ਕਰਨੋਂ ਨਹੀਂ ਹਟਿਆ, ਤਾਂ ਭਗਤ ਜੀ ਨੇ ਅਕਾਲ ਪੁਰਖ ਨੂੰ ਪੁਕਾਰ ਕੀਤੀ ਤਾਂ ਉਹ ਬਚਨ ਜੋ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖ ਸਮਾਰ ਪਚਾਇਆ। ਤਾਂ ਉਹ ਬਚਨ ਸੱਚ ਹੋ ਨਿਬੜੇ ਤੇ ਹਰਨਾਕਸ਼ ਨੇ ਆਪਣਾ ਕੀਤਾ ਪਾਇਆ। ਰੱਬ ਨੂੰ ਭੁੱਲ ਕੇ ਹੰਕਾਰ ਦੇ ਵਿੱਚ ਬੰਦਾ ਜੇ ਕਿਸੇ ਨੂੰ ਤੰਗ ਪਰੇਸ਼ਾਨ ਜਾਂ ਰੱਬ ਦੇ ਬੰਦਿਆਂ ਨੂੰ ਤੰਗ ਕਰਦਾ, ਉਸ ਨੂੰ ਆਪਣਾ ਜਿਹੜਾ ਕੀਤਾ ਵਾ ਉਹ ਇੱਕ ਨਾ ਇੱਕ ਦਿਨ ਪੂਰਾ ਪਾਉਣਾ ਪੈਂਦਾ। ਉਸ ਨੂੰ ਆਪਣੀ ਜਿਹੜੀ ਕੀਤੇ ਦਾ ਜੋ ਫਲ ਹੈ ਉਹ ਮਿਲਣਾ ਹੀ ਮਿਲਣਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਜਲ ਨਹੀਂ ਸਕਦੀ, ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਮੁੱਕ ਨਹੀਂ ਸਕਦੀ, ਇਹ ਨਾ ਹੀ ਕਿਸੇ ਹੱਟੀ 'ਤੇ ਵੇਚੀ ਜਾ ਸਕਦੀ ਆ, ਐਸੀ ਇਹ ਮਾੜੀ ਹੋਮੈ ਆ, ਇਹਨੂੰ ਬੰਦਾ ਆਪਣੀ ਮਰਜ਼ੀ ਨਾਲ ਖਤਮ ਨਹੀਂ ਕਰ ਸਕਦਾ, ਆਪਣੀ ਮਰਜ਼ੀ ਨਾਲ ਮੁਕਾ ਨਹੀਂ ਸਕਦਾ। ਤਾਂ ਫਿਰ ਅਰਦਾਸ ਕਰੀਏ, ਹੇ ਸੱਚੇ ਪਾਤਸ਼ਾਹ ਸਾਨੂੰ ਰਾਹ ਦਿਓ, ਕਿਵੇਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋ ਜਾਏ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਇੱਕੋ ਇੱਕ ਤਰੀਕਾ ਵਾ ਇਹਨੂੰ ਖਤਮ ਕਰਨ ਦਾ, ਇਹਨਾਂ ਵਿਕਾਰਾਂ ਨੂੰ, ਇਹਨਾਂ ਤੋਂ ਛੁਟਕਾਰਾ ਪਾਉਣ ਦਾ, ਕਿ ਗੁਰੂ ਨੂੰ ਸਮਰਪਿਤ ਹੋ ਜਾਓ, ਗੁਰੂ ਨੂੰ ਸਮਰੱਥ ਮੰਨ ਲਓ, ਕੋਈ ਤਰਕ ਵਿਤਰਕ ਨਾ ਕਰੋ, ਗੁਰੂ ਨੂੰ ਰੱਬ ਮੰਨ ਕੇ ਗੁਰਬਾਣੀ ਦੇ ਲੜ ਲੱਗੋ। ਗੁਰੂ ਦੇ ਸ਼ਬਦ ਦੇ ਵਿੱਚ ਹੀ ਸਮਰੱਥਾ ਵਾ ਕਿ ਇਸ ਨੂੰ ਜਾਲਿਆ ਜਾ ਸਕੇ, ਇਸ ਨੂੰ ਖਤਮ ਕਰ ਕੀਤਾ ਜਾ ਸਕੇ। ਗੁਰੂ ਦਾ ਸ਼ਬਦ ਹੀ ਵਿੱਚੋਂ ਅੰਦਰੋਂ ਇਹਨੂੰ ਮਿਟਾ ਸਕਦਾ, ਕਿਉਂਕਿ ਇਹ ਹਉਮੈ ਅੱਜ ਦੀ ਕੱਲ ਦੀ ਨਹੀਂ, ਇਹ ਲੱਖਾਂ ਜੂਨਾਂ ਤੋਂ ਲੱਖਾਂ ਜਨਮਾਂ ਤੋਂ ਸਾਡੇ ਨਾਲ ਚਿੰਬੜੀ ਹੋਈ ਆ। ਇਸ ਨੂੰ ਅਸੀਂ ਆਪਣੇ ਦਿਮਾਗ ਦੇ, ਆਪਣੇ ਮਨ ਦੇ, ਆਪਣੇ ਹਿਰਦੇ ਦੇ ਜ਼ੋਰ ਨਾਲ ਦੂਰ ਨਹੀਂ ਕਰ ਸਕਦੇ। ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ, ਨਿੱਤ ਨੇਮੀ ਹੋ ਕੇ, ਗੁਰਬਾਣੀ ਪੜ੍ਹ ਕੇ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ।
ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦਾ, ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ, ਉਹਦਾ ਮਨ ਤੇ ਤਨ ਜਿਹੜਾ ਵਾ ਉਹ ਉਜਲਾ ਹੋ ਜਾਂਦਾ, ਕਿਉਂਕਿ ਨਾਮ ਉਹਦੇ ਮਨ ਵਿੱਚ ਆ ਕੇ ਵਸ ਜਾਂਦਾ। ਜਿਹੜਾ ਸ਼ਬਦ ਦੀ ਕਸਵੱਟੀ ਤੇ ਚੱਲਦਾ, ਜਿਹੜਾ ਗੁਰੂ ਦੇ ਹੁਕਮਾਂ ਦੇ ਮੁਤਾਬਕ ਚੱਲਦਾ, ਉਸ ਦੀ ਬੰਦ ਖਲਾਸੀ ਹੋ ਜਾਂਦੀ ਹੈ ਇਹਨਾਂ ਵਿਕਾਰਾਂ ਤੋਂ, ਤੇ ਉਹ ਹੋਰਾਂ ਦਾ ਵੀ ਭਲਾ ਕਰਦਾ, ਹੋਰਾਂ ਨੂੰ ਵੀ ਚੰਗੇ ਰਾਹ ਦੇ ਉੱਤੇ ਪਾਉਂਦਾ। ਇਸ ਤਰ੍ਹਾਂ ਦੇ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਸਾਨੂੰ ਜੀਵਾਂ ਨੂੰ ਤਾਰਨ ਦੇ ਵਾਸਤੇ।
ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਪਹਿਲਾਂ ਹਉਮੈ ਦਾ ਹੱਲ ਦੱਸਿਆ ਸਾਨੂੰ, ਕਿ ਹਉਮੈ ਕਿੱਦਾਂ ਮਾਰੀ ਜਾ ਸਕਦੀ ਆ। ਉਸੇ ਤਰ੍ਹਾਂ ਹੀ ਹੁਣ ਮਾਇਆ ਦਾ ਜ਼ਿਕਰ ਕਰਦੇ ਨੇ। ਮਾਇਆ ਤੋਂ ਬਿਨਾਂ ਅਸੀਂ ਜੇ ਕੋਈ ਮਾਇਆ ਦੀ ਗੱਲ ਕਰਦਾ, ਅਸੀਂ ਕਹਿੰਦੇ ਹਾਂ ਮਾਇਆ ਤੋਂ ਬਿਨਾਂ ਸਰਦਾ ਨਹੀਂ। ਇਹ ਸੱਚਾਈ ਆ ਕਿ ਜਿੰਨਾ ਚਿਰ ਅਸੀਂ ਜਿਉਣਾ, ਮਾਇਆ ਸਾਡੇ ਨਾਲ ਹੀ ਰਹਿਣੀ ਆ, ਮਾਇਆ ਤੋਂ ਬਿਨਾਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਪਰ ਜੇ ਨਿਰਾ ਮਾਇਆ ਦੇ ਵਿੱਚ ਲੱਗ ਕੇ ਰੱਬ ਨੂੰ ਭੁੱਲ ਗਏ, ਫਿਰ ਸਾਡੀ ਦਰਗਾਹ ਦੇ ਵਿੱਚ ਵੀ ਢੋਈ ਨਹੀਂ ਹੋਣੀ। ਮਾਇਆ ਕਮਾ ਕੇ ਇੱਥੇ ਤਾਂ ਸੁੱਖ ਆਰਾਮ ਭੋਗ ਲਾਂਗੇ, ਪਰ ਦਰਗਾਹ ਦੇ ਵਿੱਚ ਕਿਸੇ ਤਰ੍ਹਾਂ ਦੀ ਢੋਈ ਨਹੀਂ ਹੋਣੀ, ਕਿਉਂਕਿ ਜਿਹੜਾ ਅਗਲਾ ਪੈਂਡਾ ਵਾ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਆਪਣੇ ਜਦੋਂ ਕਰਮ ਕਮਾ ਕੇ ਅਸੀਂ ਇੱਥੋਂ ਚਲੇ ਜਾਣਾ, ਸਾਡਾ ਜਿਹੜਾ ਸਰੀਰ ਆ ਉਹ ਇੱਥੇ ਹੀ ਰਹਿ ਜਾਣਾ, ਅਤੇ ਜਿਹੜਾ ਰੂਹ ਰੂਪੀ ਭੌਰ ਆ ਉਹ ਇੱਥੋਂ ਚਲਿਆ ਜਾਣਾ, ਉਹ ਰੱਬ ਦੀ ਦਰਗਾਹ ਦੇ ਵਿੱਚ ਚਲਿਆ ਜਾਣਾ, ਰੱਬ ਦੇ ਦਰ ਦੇ ਉੱਤੇ ਚਲਿਆ ਜਾਣਾ। ਵੱਡਾ ਹੋਆ ਦੁਨੀਦਾਰ ਗੜ ਸੰਗਲ ਕੱਤ ਚਲਾਇਆ, ਤੇ ਜਿਹਨੇ ਮਾੜੇ ਕਰਮ ਕੀਤੇ ਹੋਣਗੇ, ਰੱਬ ਨੂੰ ਭੁੱਲ ਕੇ ਹਉਮੈ ਮਾਇਆ ਦੇ ਵਿੱਚ ਪਿਆ ਹੋਊਗਾ, ਉਹਨੂੰ ਸੰਗਲਾਂ ਦੇ ਨਾਲ ਉੱਥੇ ਬੰਨ ਕੇ ਲਿਜਾਇਆ ਜਾਣਾ। ਵੱਡਾ ਹੋਆ ਦੁਨੀਦਾਰ ਗੜ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਹੋਮੈ ਵਸ ਆ ਕੇ, ਕਾਮ ਵਸ ਆ ਕੇ, ਮਾਇਆ ਵਸ ਆ ਕੇ ਕਿਹੜੇ ਕਿਹੜੇ ਪਾਪ ਕੀਤੇ, ਉੱਥੇ ਬਹਿ ਕੇ ਸਾਨੂੰ ਸਮਝਾਇਆ ਜਾਣਾ ਵੀ ਭਾਈ ਤੂੰ ਆਹ ਆਹ ਕੰਮ ਕੀਤੇ ਆ। ਤੇ ਜਿਹੜਾ ਰੱਬ ਦਾ ਕੈਮਰਾ ਉਹ 24 ਘੰਟੇ ਸਾਡੇ ਉੱਤੇ ਲੱਗਿਆ ਹੋਇਆ, ਉਹ ਤੋਂ ਅਸੀਂ ਫਿਰ ਮੁੱਕਰ ਨਹੀਂ ਪਾਵਾਂਗੇ। ਉਹ ਜਿਹੜੀ ਫਿਲਮ ਆ ਉਹ ਸਾਡੇ ਮੂਹਰੇ ਆ ਜਾਣੀ ਆ। ਕਿਸੇ ਵੀ ਤਰ੍ਹਾਂ ਦਾ ਜਿਹੜਾ ਮੁੱਕਰਨਾ ਵਾ ਉੱਥੇ ਮੁੱਕਰ ਪਾ ਹੀ ਨਹੀਂ ਸਕਦੇ ਅਸੀਂ, ਸਾਨੂੰ ਮੰਨਣਾ ਹੀ ਪੈਣਾ ਜੋ ਅਸੀਂ ਕੀਤਾ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਣ ਦੀ, ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਅਤੇ ਉੱਥੇ ਕਿਸੇ ਵੀ ਤਰ੍ਹਾਂ ਦੀ ਫਿਰ ਥਾਂ ਨਹੀਂ ਮਿਲਣੀ, ਉੱਥੇ ਅਸੀਂ ਆਪਣੇ ਕਰਮਾਂ ਨੂੰ ਜਾ ਕੇ ਰੋਣਾ ਕਿ ਅਸੀਂ ਚੰਗਾ ਹੁੰਦਾ ਜੇ ਕੋਈ ਦਿਨ 'ਚ 5-7 ਮਿੰਟ ਰੱਬ ਨੂੰ ਯਾਦ ਕਰ ਲਿਆ ਕਰਦੇ, ਸ਼ਾਇਦ ਸਾਡਾ ਇੱਥੇ ਆ ਕੇ ਬਚਾਅ ਹੋ ਜਾਂਦਾ, ਸ਼ਾਇਦ ਸਹਾਈ ਹੋ ਜਾਂਦਾ। ਹਰ ਹਰ ਨਾਮ ਜਪੰਤਿਆਂ ਕੱਛ ਨਾ ਕਹਿ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਬਸੰਤ ਕੀ ਵਾਰ ਦਾ ਅਸੀਂ ਕੀਰਤਨ ਸੁਣਦੇ ਹਾਂ, ਬਸੰਤ ਦੀ ਰੁੱਤ ਚੱਲਦੀ ਆ। ਸੱਚੇ ਪਾਤਸ਼ਾਹ ਜੀ ਸਾਨੂੰ ਵਿਕਾਰਾਂ ਨੂੰ ਬੰਨਣ ਦਾ ਹੀ ਤਰੀਕਾ ਦੱਸਦੇ ਨੇ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਸੱਚੇ ਅਕਾਲ ਪੁਰਖ ਦੇ ਰਾਹ ਦੇ ਉੱਤੇ ਤੁਰ ਕੇ ਅਸੀਂ ਪੰਜਾਂ ਵਿਕਾਰਾਂ ਨੂੰ ਬੰਨਣਾ ਵਾ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੀ ਉਹ ਖੜੋਆ। ਜੇ ਅਸੀਂ ਉਸ ਤੋਂ ਕਿਰਪਾ ਮੰਗਾਂਗੇ, ਜੇ ਉਸ ਤੋਂ ਨਾਮ ਦੀ ਭੁੱਖ ਰੱਖਾਂਗੇ ਤਾਂ ਉਹ ਭੁੱਖ ਹਮੇਸ਼ਾ ਪੂਰੀ ਕਰੇਗਾ। ਕਦੇ ਇਹ ਵੀ ਨਹੀਂ ਹੋਏਗਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਅਸੀਂ ਇੱਕ ਪੈਂਡਾ ਗੁਰੂ ਵੱਲ ਨੂੰ ਤੁਰਾਂਗੇ ਤਾਂ ਸਤਿਗੁਰੂ ਜੀ ਹਜ਼ਾਰਾਂ ਕਦਮ ਅੱਗੇ ਵੱਧ ਕੇ ਸਾਡੇ ਵੱਲ ਆਉਣਗੇ। ਤਾਂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ, ਤੀਜੇ ਨਾਨਕ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ। ਗੁਰਮੁਖ ਬਿਰਤੀ ਦੇ ਨਾਲ ਹੀ ਇਹ ਮਾਇਆ ਨੂੰ ਮਾਰ ਮੁਕਾਉਣ ਵਾਲਾ, ਮਾਇਆ ਦੀ ਬਿਰਤੀ ਨੂੰ ਖਤਮ ਕਰਨ ਵਾਲਾ, ਗੁਰਮੁਖ ਬਿਰਤੀ ਦੇ ਨਾਲ ਹੀ ਸ਼ਬਦ ਪ੍ਰਾਪਤ ਕੀਤਾ ਜਾ ਸਕਦਾ ਹੈ।
ਪੌੜੀ ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰਹੋਂ ਹੁਕਮ ਬੁੱਝ ਨੀਸ਼ਾਨ।
ਸਤਿਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਜਿਹੜੀ ਵਡਿਆਈ ਦਿੱਤੀ ਆ ਉਹ ਧੁਰੋਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਹੁਕਮ ਹੋਏ ਸਨ। ਜਿਹੜੀ ਗੁਰਿਆਈ ਦੀ ਬਖਸ਼ਿਸ਼ ਆ ਉਹ ਧੁਰੋਂ ਹੁਕਮ ਹੁੰਦੇ ਨੇ, ਧੁਰੋਂ ਲੇਖ ਲਿਖੇ ਜਾਂਦੇ ਨੇ। ਗੁਰਿਆਈ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਮਿਲਦੀ ਆ। ਧੰਨ ਅੰਤਰਜਾਮੀ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਧੁਰੋਂ ਫਰਮਾਨ ਹੋਇਆ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੇਣ ਦਾ, ਗੁਰੂ ਅਮਰਦਾਸ ਜੀ ਗੁਰਗੱਦੀ ਤੇ ਸੁਭਾਇਮਾਨ ਹੋਏ, ਉਸੇ ਤਰ੍ਹਾਂ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਵੀ ਧੁਰੋਂ ਲਿਖੀ ਹੋਈ ਸੀ। ਇਹ ਜਿਹੜੀ ਗੁਰਿਆਈ ਆ ਇਹ ਚਤੁਰਾਈ ਨਾਲ ਕਿਸੇ ਕਸਵੱਟੀ ਤੇ ਪੂਰਾ ਉਤਰ ਕੇ ਵੀ ਨਹੀਂ ਮਿਲਦੀ, ਕਿਸੇ ਪਰਖ ਦੇ ਨਾਲ ਵੀ ਨਹੀਂ ਮਿਲਦੀ। ਪਰਖਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਜਿਆਂ ਨੂੰ ਉਹਨਾਂ ਦੇ ਚਿਹਰੇ ਦਿਖਾਉਣ ਵਾਸਤੇ ਕੀਤੀਆਂ ਸਨ। ਉਹਨਾਂ ਦੀ ਹੋਮ ਹੈ ਜਿਹੜਾ ਹੰਕਾਰ ਉਹ ਚੱਕੀ ਫਿਰਦੇ ਨੇ ਕਿ ਅਸੀਂ ਯੋਗ ਹਾਂ, ਅਸੀਂ ਮੂਹਰੇ ਹੋ ਜਾਈਏ, ਸਾਨੂੰ ਗੁਰੂ ਬਣਾ ਦਿਓ। ਉਹ ਜਿਹੜੀਆਂ ਪਰਖਾਂ ਨੇ ਉਹ ਕਸਵੱਟੀ ਤਾਂ ਸਿੱਖਾਂ ਨੂੰ ਲਾ ਕੇ ਦਿਖਾਈ ਸੀ ਕਿ ਹੇ ਗੁਰਸਿੱਖੋ, ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਹੀ ਧੁਰੋਂ ਅਕਾਲ ਪੁਰਖ ਵੱਲੋਂ ਇਹਨਾਂ ਨੂੰ ਹੀ ਗੁਰਿਆਈ ਬਖਸ਼ੀ ਗਈ ਆ, ਹੋਰ ਜਿਹੜੇ ਦਾਅਵੇ ਕਰਦੇ ਨੇ ਗੁਰਿਆਈ ਉਹਨਾਂ ਦੇ ਲੇਖਾਂ ਵਿੱਚ ਨਹੀਂ। ਤਾਂ ਜਿਹੜੀ ਸਤਿਗੁਰੂ ਨੂੰ ਵਡਿਆਈ ਮਿਲੀ ਆ ਉਹ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੇ ਹੁਕਮਾਂ ਦੇ ਨਾਲ ਮਿਲੀ ਹੈ।
ਪੁੱਤੀ ਪਾਤੀ ਜਾਵਾਈ ਸਕੀ, ਅੱਗੋ ਪਿੱਛੋ ਟੋਲ ਡਿੱਠਾ, ਲਾਹਿਓਨ ਸਭਨਾ ਕਾ ਅਭਿਮਾਨ।
ਜਿੰਨੇ ਵੀ ਪੁੱਤਰ ਧੀਆਂ ਜਵਾਈ ਇਕੱਠੇ ਹੋਏ ਹੋਏ ਸੀ ਉਹਨਾਂ ਸਾਰਿਆਂ ਦਾ ਹੰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੋੜਿਆ। ਜੋ ਉਹਨਾਂ ਨੂੰ ਹੰਕਾਰ ਸੀ ਕਿ ਅਸੀਂ ਯੋਗ ਹਾਂ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਿਆਈ ਬਖਸ਼ਣ, ਸਾਰਿਆਂ ਨੂੰ ਹੀ ਕਿਉਂਕਿ ਹੁੰਦਾ ਲਾਲਚ ਵੱਸ ਕਿ ਸਾਨੂੰ ਵੱਡਾ ਅਹੁਦਾ ਮਿਲ ਜਾਵੇ, ਸਾਨੂੰ ਗੁਰਿਆਈ ਮਿਲ ਜੇ, ਸਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਤਰੱਕੀ ਆ ਉਹ ਸਤਿਗੁਰੂ ਸਾਹਿਬ ਜੀ ਦੇ ਦੇਣ। ਪਰ ਉੱਥੇ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਦਾ ਹੀ ਅਭਿਮਾਨ ਲਾਤਾ, ਸਾਰਿਆਂ ਦਾ ਹੀ ਹੰਕਾਰ ਤੋੜਤਾ ਆਪਣੀ ਕਲਾ ਨੂੰ ਵਰਤਾ ਕੇ। ਸੋ ਇਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਸਾਗਰ ਸਾਡੇ ਤੇ ਕਿਰਪਾ ਕਰ ਰਹੇ ਹਨ।
ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸ਼ਿਓਸ ਸਭ ਜਹਾਨ।
ਜਿੱਥੇ ਜਿੱਥੇ ਵੀ ਕੋਈ ਦੇਖਦਾ ਉੱਥੇ ਸਤਿਗੁਰੂ ਹਾਜ਼ਰ ਹੋ ਜਾਂਦਾ। ਜਿੱਥੇ ਜਿੱਥੇ ਵੀ ਕੋਈ ਸਿੱਖ ਭਾਵਨਾ ਦੇ ਨਾਲ ਗੁਰੂ ਨੂੰ ਯਾਦ ਕਰਦਾ ਉੱਥੇ ਹੀ ਸਤਿਗੁਰੂ ਪਹੁੰਚ ਜਾਂਦਾ। ਜੇ ਸਾਨੂੰ ਲੱਗਦਾ ਕਿ ਸਾਡੀ ਪੁਕਾਰ ਦੇ ਨਾਲ ਗੁਰੂ ਸਾਡੀ ਨਹੀਂ ਸੁਣਦਾ, ਇਹ ਸਾਡਾ ਭੁਲੇਖਾ ਵਾ, ਕਈ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖ ਦੀ ਪਰਖ ਵੀ ਕਰਦੇ ਨੇ, ਕਈ ਵਾਰੀ ਦੇਖਦੇ ਨੇ ਕਿ ਸਿੱਖ ਨੂੰ ਕਿੰਨਾ ਕੁ ਭਰੋਸਾ। ਪਰ ਸਿੱਖ ਨੂੰ ਸਦਾ ਇਹ ਅਰਦਾਸ ਕਰਨੀ ਚਾਹੀਦੀ ਆ ਕਿ ਸੱਚੇ ਪਾਤਸ਼ਾਹ ਜੀ ਪਰਖਾਂ ਦੇ ਵਿੱਚ ਅਸੀਂ ਪਾਸ ਨਹੀਂ ਹੋ ਸਕਦੇ, ਅਸੀਂ ਅੱਵਲ ਨਹੀਂ ਆ ਸਕਦੇ, ਅਸੀਂ ਤੇਰੇ ਨਲਾਇਕ ਤੇ ਮਾੜੇ ਪੁੱਤਰ ਹਾਂ, ਮਾੜੇ ਕਰਮਾਂ ਵਾਲੇ ਹਾਂ, ਸਾਨੂੰ ਤਾਂ ਇਸੇ ਤਰ੍ਹਾਂ ਹੀ ਤੂੰ ਤਰਸ ਕਰ ਲੈ, ਸਾਡੇ ਤੇ ਤਰਸ ਖਾ ਕੇ ਸਾਡਾ ਜੋ ਹਾਲਤ ਪਾਲਤ ਆ ਉਹ ਸਵਾਰ ਦੇ। ਇਸ ਕਰਕੇ ਸਿੱਖ ਜਿੱਥੇ ਵੀ ਦੇਖਦੇ ਨੇ ਉਹਨਾਂ ਨੂੰ ਗੁਰੂ ਨਜ਼ਰ ਆਉਂਦਾ, ਉਹਨਾਂ ਨੂੰ ਸਤਿਗੁਰੂ ਸਹਾਈ ਹੁੰਦਾ, ਤੇ ਸਾਰੇ ਸੰਸਾਰ ਨੂੰ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੋਇਆ ਹੈ। ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸ਼ਿਓਸ ਸਭ ਜਹਾਨ। ਸਾਰੇ ਜਹਾਨ ਨੂੰ ਗੁਰੂ ਸਾਹਿਬ ਨੇ ਆਪਣੀ ਕਿਰਪਾ ਦੇ ਨਾਲ ਬਖਸ਼ਿਆ ਹੋਇਆ ਹੈ। ਗੁਰੂ ਸਾਹਿਬ ਦੀ ਕਿਰਪਾ ਤਾਂ ਹੀ ਇਹ ਸੰਸਾਰ ਚੱਲਦਾ, ਨਹੀਂ ਜਿੰਨੇ ਪਾਪ ਸੰਸਾਰੀ ਲੋਕ ਕਮਾਉਂਦੇ ਨੇ ਇੱਥੇ ਤਾਂ ਕੁਛ ਰਵੇ ਹੀ ਨਾ। ਇਹ ਤਾਂ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੇ ਨਾਲ ਆਪਣੇ ਤਰਸ ਦੇ ਨਾਲ ਇਸ ਸੰਸਾਰ ਨੂੰ ਚਲਾ ਰਹੇ ਹਨ।
ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਾਲਤ ਪਲਤ ਸਿੱਜੈ, ਜੇ ਵਿਮੁਖ ਹੋਵੇ ਸੋ ਫਿਰੈ ਭਰਿਸ਼ਟ ਥਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਹੜਾ ਜਿਹੜਾ ਮਨੁੱਖ ਸਤਿਗੁਰੂ ਨੂੰ ਮਿਲ ਕੇ ਸਤਿਗੁਰੂ ਨੂੰ ਮੰਨ ਲਵੇ, ਗੁਰੂ ਨੂੰ ਮੰਨ ਲਵੇ, ਗੁਰੂ ਤੋਂ ਬੇਮੁੱਖ ਨਾ ਹੋਵੇ, ਗੁਰੂ ਤੇ ਸ਼ੰਕੇ ਨਾ ਕਰੇ, ਗੁਰੂ ਤੇ ਸਵਾਲ ਨਾ ਉਠਾਵੇ। ਅੱਜ ਸਾਡਾ ਬਹੁਤਿਆਂ ਦਾ ਇਹ ਹਾਲ ਆ ਕਿ ਚਾਰ ਕਿਤਾਬਾਂ ਪੜ੍ਹ ਕੇ ਅਸੀਂ ਗੁਰੂ ਤੇ ਹੀ ਸਵਾਲ ਕਰਨ ਲੱਗ ਜਾਂਦੇ ਹਾਂ, ਅਸੀਂ ਪੁੱਛਣ ਲੱਗ ਜਾਂਦੇ ਹਾਂ ਸਾਡਾ ਗੁਰੂ ਆਹ ਕਰ ਸਕਦਾ, ਸਾਡਾ ਗੁਰੂ ਇਸ ਗੱਲ ਲਈ ਸਮਰੱਥ ਆ। ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਸ਼ੰਕਾ ਵਾ ਉਹ ਗੁਰੂ ਸਾਹਿਬ ਤੇ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸੱਚੇ ਸਿੱਖ ਸ਼ੰਕਿਆਂ ਦੇ ਵਿੱਚ ਨਹੀਂ ਪੈਂਦੇ, ਉਹ ਗੁਰੂ ਨੂੰ ਸਮਰੱਥ ਜਾਣਦੇ ਨੇ। ਤੇ ਜਿਹੜਾ ਜਿਹੜਾ ਵੀ ਗੁਰੂ ਨੂੰ ਸਮਰੱਥ ਜਾਣ ਕੇ ਸਰਵ ਕਲਾ ਸੰਪੂਰਨ ਜਾਣ ਕੇ ਉਸ ਨੂੰ ਮੰਨ ਲੈਂਦਾ, ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਾਲਤ ਪਾਲਤ ਸਿੱਜੈ, ਉਹਦਾ ਜਿਹੜਾ ਹਾਲਤ ਪਾਲਤਾ ਅੱਗਾ ਪਿੱਛਾ ਇਹ ਸੰਸਾਰ ਲੋਕ ਤੇ ਪਰਲੋਕ ਦੋਵੇਂ ਉਹਦੇ ਸੋਹਣੇ ਹੋ ਜਾਂਦੇ ਨੇ, ਸਵਰ ਜਾਂਦੇ ਨੇ। ਤੇ ਜਿਹੜਾ ਬੇਮੁੱਖ ਹੋ ਜੇ, ਜਿਹੜਾ ਕਵੇ ਮੈਂ ਹੀ ਬਹੁਤਾ ਸਿਆਣਾ, ਮੈਨੂੰ ਹੀ ਜਿਹੜੀ ਸਾਰੀ ਦੁਨੀਆ ਦੀ ਸਿਆਣਪ ਮੇਰੇ ਵਿੱਚ ਹੀ ਆ, ਮੈਨੂੰ ਤਾਂ ਲੋੜ ਹੀ ਨਹੀਂ ਬਾਣੀ ਪੜ੍ਹਨ ਦੀ, ਮੈਨੂੰ ਤਾਂ ਗੁਰੂ ਦੀ ਸਿੱਖਿਆ ਦੀ ਲੋੜ ਹੀ ਨਹੀਂ, ਮੈਂ ਤਾਂ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦਾ। ਜੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨਾ ਹੁੰਦੀ ਤਾਂ ਇੱਥੇ ਅਸੀਂ ਕਿਸੇ ਨੇ ਵੀ ਨਹੀਂ ਸੀ ਹੋਣਾ। ਅਕਾਲ ਪੁਰਖ ਇਹ ਗੁਰੂ ਕੇ ਸਿੱਖ ਦਾ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਕਿ ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਇਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦੀ ਆ, ਇਹ ਰੱਬ ਦੀ ਬਣਾਈ ਹੋਈ ਆ, ਇਹ ਉਹਦੀ ਖੇਡ ਆ। ਗੁਰੂ ਕਾ ਸਿੱਖ ਕਦੇ ਵੀ ਇਸ ਗੱਲ ਤੇ ਸ਼ੱਕ ਨਹੀਂ ਕਰ ਸਕਦਾ, ਅਕਾਲ ਪੁਰਖ ਦੀ ਹੋਂਦ ਤੇ ਨਹੀਂ ਸ਼ੱਕ ਕਰ ਸਕਦਾ, ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਵੀ ਜਿਹੜਾ ਵਾਹਿਗੁਰੂ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਐਸੇ ਗੁਰੂ ਐਸੇ ਵਾਹਿਗੁਰੂ ਦੇ ਲੜ ਸਾਨੂੰ ਲਾਇਆ। ਤੇ ਨਾ ਹੀ ਸਿੱਖ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਵੀ ਹੋਰ ਅਵਤਾਰ ਪੈਗੰਬਰ ਦੇਵੀ ਦੇਵਤੇ ਨੂੰ ਪੂਜ ਸਕਦਾ। ਸਿੱਖ ਦਾ ਭਰੋਸਾ ਕੱਲਾ ਅਕਾਲ ਪੁਰਖ ਰੱਬ ਤੇ ਹੋਣਾ ਚਾਹੀਦਾ, ਕਿਉਂਕਿ ਜਿਹੜਾ ਰੱਬ ਆ ਉਹੀ ਆਦਿ ਤੋਂ ਲੈ ਕੇ ਅੰਤ ਤੋਂ ਲੈ ਕੇ ਅਖੀਰ ਤੋਂ ਅਖੀਰ ਤੱਕ ਜਿਹਦਾ ਕੋਈ ਆਪਣਾ ਅੰਤ ਹੀ ਨਹੀਂ, ਉਹ ਉੱਥੇ ਤੱਕ ਵੀ ਸੱਚਾ ਵਾ। ਦੁਨੀਆਂ ਦੇ ਵਿੱਚ ਅਵਤਾਰ ਪੈਗੰਬਰ ਆਉਂਦੇ ਨੇ, ਕੁਝ ਸਮਾਂ ਦੁਨੀਆਂ ਨੂੰ ਸਿੱਖਿਆ ਦੇ ਕੇ ਆਪਣੇ ਚੇਲੇ ਬਣਾ ਕੇ ਇੱਥੋਂ ਚਲੇ ਜਾਂਦੇ ਨੇ, ਪਰ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਆਰਾ ਧਰਮ ਆ, ਨਿਆਰੀ ਕੌਮ ਆ, ਨਿਆਰਾ ਪੰਥ ਆ, ਉਹੀ ਸਦੀਵ ਕਾਲ ਸਦਾ ਸੱਚਾ ਰਹਿਣ ਵਾਲਾ। ਇਸ ਕਰਕੇ ਗੁਰੂ ਕੇ ਸਿੱਖ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਗੁਰੂ ਤੋਂ ਬੇਮੁੱਖ ਨਹੀਂ ਹੋਣਾ। ਕਿਸੇ ਦੇਹਧਾਰੀ ਕਿਸੇ ਪਖੰਡਵਾਦ ਵਾਲੇ ਨੂੰ ਮੰਨਣਾ ਗੁਰੂ ਤੋਂ ਬੇਮੁੱਖ ਹੋਣਾ ਹੈ। ਗੁਰੂ ਤੋਂ ਬੇਮੁੱਖ ਹੋ ਕੇ ਉਹਦਾ ਥਾਂ ਭ੍ਰਿਸ਼ਟਿਆ ਜਾਂਦਾ, ਉਸ ਨੂੰ ਕਿਸੇ ਥਾਂ ਤੇ ਜਗ੍ਹਾ ਨਹੀਂ ਮਿਲਦੀ, ਕਿਉਂਕਿ ਅਖੀਰ ਕੰਮ ਗੁਰੂ ਨੇ ਆਉਣਾ, ਕੰਮ ਰੱਬ ਨੇ ਆਉਣਾ। ਰੱਬ ਤੋਂ ਬਿਨਾਂ, ਗੁਰੂ ਤੋਂ ਬਿਨਾਂ ਬੰਦ ਖਲਾਸੀ ਨਹੀਂ। ਤੇ ਜਿਹੜੇ ਗੁਰੂ ਨੂੰ ਮੰਨ ਲੈਂਦੇ ਆ ਉਹਨਾਂ ਦਾ ਹਾਲਤ ਪਾਲਤ ਸਵਾਰਿਆ ਜਾਂਦਾ ਹੈ।
ਜਨ ਨਾਨਕ ਕੈ ਵਲ ਹੋਵਾ ਮੇਰਾ ਸਵਾਮੀ, ਹਰ ਸੱਜਣ ਪੁਰਖ ਸੁਜਾਨ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਆਪਣੇ ਸੇਵਕਾਂ ਦੇ ਵੱਲ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਹੁੰਦਾ। ਜਿਹੜਾ ਉਸ ਨੂੰ ਮੰਨ ਲਵੇ ਨਾ, ਜਿਹੜਾ ਉਸ ਦਾ ਲਾੜ ਫੜ ਲਵੇ, ਉਹਨਾਂ ਦੇ ਵੱਲ ਉਹ ਸਦਾ ਖੜਾ ਹੁੰਦਾ। ਉਹ ਪੁਰਖ ਸੁਜਾਨ, ਉਹ ਸੋਹਣਾ ਸੱਜਣ, ਉਹ ਰੱਖਿਆ ਕਰਨ ਵਾਲਾ, ਉਹ ਸਦਾ ਹੀ ਦਾਤਾਂ ਦੇਣ ਵਾਲਾ ਰੱਬ, ਭੈੜੇ ਸਮਿਆਂ ਤੋਂ ਮੁਸ਼ਕਲਾਂ ਤੋਂ ਬਚਾਉਣ ਵਾਲਾ, ਉਹ ਹਮੇਸ਼ਾ ਆਪਣੇ ਸੇਵਕਾਂ ਆਪਣੇ ਜਨਾਂ ਦੇ ਵੱਲ ਖੜਦਾ। ਉਹ ਕਦੇ ਵੀ ਉਹਨਾਂ ਤੋਂ ਦੂਰ ਨਹੀਂ ਹੁੰਦਾ ਜਿਹੜੇ ਉਸ ਨੂੰ ਸਮਰਪਿਤ ਹੋ ਜਾਂਦੇ ਹਨ।
ਪੌਦੀ ਭਿੱਤ ਦੇਖ ਕੈ ਸਭ ਆਏ ਪਏ, ਸਤਿਗੁਰ ਕੀ ਪੈਰੀ ਲਾਹਿਓਨ ਸਭਨਾ ਕਿਹੋ ਮਨੋ ਗੁਮਾਨ।
ਇਸੇ ਤਰ੍ਹਾਂ ਪੌਦੀ ਭਿੱਤ ਦੇਖ ਕੈ, ਭਾਵ ਗੁਰੂ ਰਾਮਦਾਸ ਜੀ ਦੇ ਮੁੱਖ ਤੋਂ ਨੂਰ ਅਕਾਲ ਪੁਰਖ ਵਾਹਿਗੁਰੂ ਦਾ ਡੁੱਲਦਾ ਦੇਖ ਕੇ, ਨਾਮ ਦਾ ਰਸ ਅਪਰਾ ਭਰ ਦੇਖ ਕੇ, ਪੌਂਦੀ ਭਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ। ਇਸੇ ਤਰ੍ਹਾਂ ਜਿੰਨੇ ਵੀ ਗੁਰਸਿੱਖ ਸੀ ਉਹ ਗੁਰੂ ਰਾਮਦਾਸ ਜੀ ਦੀ ਪੌਂਦੀ ਭਿੱਤ, ਆਤਮਕ ਆਨੰਦ ਦਗ ਦਗ ਕਰਦਾ ਨਾਮ ਨਾਲ ਭਿੱਜਿਆ ਚਿਹਰਾ ਦੇਖ ਕੇ ਸਤਿਗੁਰੂ ਦੀ ਆ ਕੇ ਮੱਲੋ ਮੱਲੀ ਪੈਰੀ ਪੈ ਗਏ। ਕਿਸੇ ਨੇ ਸ਼ੰਕਾ ਨਹੀਂ ਕੀਤਾ, ਕਿਸੇ ਨੇ ਸ਼ੱਕ ਨਹੀਂ ਕੀਤਾ, ਤੇ ਗੁਰੂ ਸਾਹਿਬ ਨੇ ਵੀ ਲਾਹਿਓਨ ਸਭਨਾ ਕਿਹੋ ਮਨ ਮਨਹੋ ਗੁਮਾਨ। ਸਾਰਿਆਂ ਦਾ ਹੀ ਮਨ ਦੇ ਵਿੱਚ ਜਿਹੜਾ ਜਿਹਨਾਂ ਨੂੰ ਹੰਕਾਰ ਸੀ, ਆਪਣੇ ਅਗੰਮੀ ਚਿਹਰੇ ਦੇ ਨਾਲ, ਆਪਣੀ ਅਗੰਮੀ ਜੋ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਰੂਪੀ ਜੋ ਬਖਸ਼ਿਸ਼ ਆ, ਉਹਦੇ ਨਾਲ ਸਾਰਿਆਂ ਦਾ ਹੀ ਮਾਣ ਹੰਕਾਰ ਤੋੜ ਦਿੱਤਾ। ਤੇ ਅੱਜ ਸਾਨੂੰ ਸਿੱਖਿਆ ਲੈਣ ਦੀ ਲੋੜ ਆ ਇਸ ਹੁਕਮਨਾਮਾ ਸਾਹਿਬ ਦੇ ਵਿੱਚੋਂ ਕਿ ਪੰਜਾਂ ਵਿਕਾਰਾਂ ਤੋਂ ਬੰਦ ਖਲਾਸੀ ਵਾਸਤੇ, ਮਾੜੇ ਕੰਮਾਂ ਤੋਂ ਬੰਦ ਖਲਾਸੀ ਵਾਸਤੇ, ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਇੱਜ਼ਤ ਪੱਤ ਪਾਉਣ ਦੇ ਵਾਸਤੇ, ਵਾਹਿਗੁਰੂ ਨੂੰ ਪ੍ਰਵਾਨ ਚੜ੍ਹਨ ਦੇ ਵਾਸਤੇ, ਆਪਣਾ ਜੀਵਨ ਸਫਲਾ ਕਰਨ ਦੇ ਵਾਸਤੇ ਸਾਨੂੰ ਗੁਰੂ ਦੇ ਰਾਹ, ਗੁਰੂ ਦੀ ਬਾਣੀ ਤੇ ਗੁਰੂ ਦੇ ਸ਼ਬਦ ਦੇ ਉੱਤੇ ਚੱਲਣ ਦੀ ਲੋੜ ਆ। ਅੱਜ ਕੌਮ ਦੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਹੋ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਤੇ ਚੱਲਣ ਦੀ ਲੋੜ ਆ, ਆਪਣੇ ਸ਼ਹੀਦਾਂ ਦੀ ਸੋਚ ਤੇ ਚੱਲਣ ਦੀ ਲੋੜ ਆ, ਗੁਰਬਾਣੀ ਦੇ ਲੜ ਲੱਗ ਕੇ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜਨ ਦੀ ਲੋੜ ਆ। ਕਿਉਂਕਿ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਾਂਗੇ, ਆਪਣੀ ਇੱਜ਼ਤ ਪੱਤ ਇੱਥੇ ਵੀ ਰਹੂਗੀ ਤੇ ਅਗਾਂਹ ਵੀ ਰਹੂਗੀ। ਤੇ ਖਾਲਸਾ ਪੰਥ ਦੀ ਸਾਡੀ ਕੌਮ ਦੀ ਵੀ ਚੜ੍ਹਦੀ ਕਲਾ ਹੋਊਗੀ। ਸੋ ਸੱਚੇ ਪਾਤਸ਼ਾਹ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨ। ਆਓ ਅੰਤਲੀਆਂ ਪੰਗਤੀਆਂ ਦੁਬਾਰੇ ਸਰਵਣ ਕਰੀਏ ਤੇ ਫਤਿਹ ਗਜਾਈਏ ਜੀ।
ਪੌਦੀ ਭਿੱਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ, ਲਾਹਿਓਨ ਸਭਨਾ ਕਿਹੋ ਮਨੋ ਗੁਮਾਨ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।